ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇਰੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਹੈ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜਹਿ ਸਤਗੁਰ ਤਹਿ ਸਤਸੰਗਤ ਬਣਾਈ ਜਹਿ ਸਤਗੁਰ ਸਹਿਜੇ ਹਰ ਗੁਣ ਗਾਈ ਜਹਿ ਸਤਗੁਰ ਤਹਾਂ ਹਉ ਮੈਂ ਸ਼ਬਦ ਜਲਾਏ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਉਂ ਲੱਗੈ ਪਿਆਰ ਨਾਨਕ ਨਾਮ ਰਤੇ ਤਿੰਨ ਕਉ ਜੈਕਾਰ ਗੌੜੀ ਗੁਆਰੇਰੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਹੈ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ ਹੈ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰਿਆਕਾਰ ਜੋਤ ਜਗਮੰਡਲ ਕਰਿਓ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਅਵਤਾਰ ਧਾਰਨਾ ਕੀਤਾ ਹੈ। ਉਸ ਪਾਵਨ ਗੁਰੂ ਸਰੂਪ ਨੂੰ ਧਾਰਨ ਕਰਕੇ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਦਾਤ ਬਖਸ਼ੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਮਹਿਮਾ ਅਪਰਪਾਰ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਨਾਲ ਜੁੜੇ ਉਹਨੂੰ ਨਿਜ ਘਰ ਦੇ ਵਿੱਚ ਵਾਸਾ ਦਿੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਾਡੇ ਜੀਵਨ ਦਾ ਮਕਸਦ ਕੀ ਹੈ, ਅਸੀਂ ਉਸ ਨੂੰ ਕਿਵੇਂ ਹੱਲ ਕਰ ਸਕਦੇ ਹਾਂ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀਵਨ ਦਾ ਮਕਸਦ ਇਹ ਦੱਸਿਆ ਹੈ, ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਮਕਸਦ ਨੂੰ ਸਿੱਧ ਕਿਵੇਂ ਕੀਤਾ ਜਾਂਦਾ ਹੈ? ਉਹ ਹੈ ਸਤਿਗੁਰੂ ਦੀ ਬਾਣੀ ਦੁਆਰਾ। ਇਹ ਬਾਣੀ ਇੱਕ ਐਸੀ ਅਮੋਲਕ ਦਾਤ ਹੈ ਜਿਹੜੀ ਸਾਨੂੰ ਉਸ ਅਕਾਲ ਪੁਰਖ ਦੇ ਨਾਲ ਜੋੜਨ ਵਾਲੀ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਤਿਗੁਰੂ ਫਰਮਾਉਂਦੇ ਹਨ, ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਤੇਰੀ ਅਕਥ ਕਥਾ ਗੁਰਸ਼ਬਦ ਵਖਾਣੀ। ਰਹਾਉ ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਇਹ ਬਾਣੀ ਅਕਾਲ ਪੁਰਖ ਦੀ ਹੈ। ਜਿਸ ਕੀ ਬਾਣੀ, ਜਿਸ ਅਕਾਲ ਪੁਰਖ ਦੀ ਇਹ ਬਾਣੀ ਹੈ, ਤਿਸ ਮਾਹੀ ਸਮਾਣੀ, ਇਹ ਉਹਦੇ ਵਿੱਚ ਹੀ ਅਭੇਦ ਕਰਨ ਵਾਲੀ ਹੈ। ਇਹਦਾ ਮਤਲਬ ਇਹ ਹੈ, ਜਿਵੇਂ ਕੋਈ ਵੀ ਪਾਣੀ ਦੀ ਧਾਰਾ ਸਾਨੂੰ ਸਮੁੰਦਰ ਦੇ ਨਾਲ ਜੋੜਦੀ ਹੈ, ਇਸੇ ਤਰ੍ਹਾਂ ਸੂਰਜ ਦੀ ਹਰ ਕਿਰਨ ਸਾਨੂੰ ਸੂਰਜ ਦੇ ਨਾਲ ਜੋੜਦੀ ਹੈ, ਦੀਵੇ ਦੀ ਲੋ ਦੀਵੇ ਦੇ ਨਾਲ ਸਾਨੂੰ ਜੋੜਦੀ ਹੈ, ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਹੈ, ਔਰ ਇਹ ਉਸੇ ਹੀ ਵਾਹਿਗੁਰੂ ਦੇ ਨਾਲ ਸਾਨੂੰ ਜੋੜਦੀ ਹੈ। ਹਜ਼ੂਰ ਕਹਿੰਦੇ, ਜਿਸ ਕੀ ਬਾਣੀ, ਇਹ ਜਿਸ ਅਕਾਲ ਪੁਰਖ ਦੀ ਇਹ ਬਾਣੀ ਹੈ, ਤਿਸ ਮਾਹੀ ਸਮਾਣੀ, ਇਹ ਉਹਦੇ ਵਿੱਚ ਹੀ ਮਨੁੱਖ ਨੂੰ, ਜੀਵ ਨੂੰ ਅਭੇਦ ਕਰਨ ਵਾਲੀ ਹੈ। ਤੇਰੀ ਅਕਥ ਕਥਾ ਗੁਰਸ਼ਬਦ ਵਖਾਣੀ, ਹਜ਼ੂਰ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਦੂਸਰੀ ਪੰਕਤੀ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਤੇਰੀ ਕਥਾ ਅਕਥ ਹੈ। ਉਸ ਵਾਹਿਗੁਰੂ ਦੀ ਕਥਾ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲਗੈ ਨਾ ਭਾਰੀ। ਹੇ ਵਾਹਿਗੁਰੂ, ਤੇਰੀ ਕਥਾ ਅਕਥ ਹੈ, ਗੁਰ ਸ਼ਬਦ ਵਖਾਣੀ, ਪਰ ਅਸੀਂ ਗੁਰੂ ਸ਼ਬਦ ਰਾਹੀਂ ਤੇਰੀ ਕਥਾ ਨੂੰ ਉਚਾਰਨ ਕੀਤਾ ਹੈ, ਕਿਉਂਕਿ ਬਾਣੀ ਤੁਰਕੀ ਹੈ, ਤੁਰਕੀ ਬਾਣੀ ਦੁਆਰਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਕਥ ਕਥਾ ਨੂੰ ਬਿਆਨ ਕੀਤਾ ਜਾ ਸਕਦਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਗੁਆਰੇਰੀ ਮਹੱਲਾ ਤੀਜਾ, ਤੂੰ ਅਕਥ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ।
ਗੌੜੀ ਰਾਗ ਦਾ ਨਾਮ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ। ਤੀਜੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਬਚਨ ਉਚਾਰਨ ਕੀਤੇ ਹਨ। ਤੂੰ ਅਕਥ ਕਿਉਂ ਕਥਿਆ ਜਾਏ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸ਼ਕਤੀ ਬਿਰਤੀ ਕਰਕੇ ਅਕਥ ਹੈ, ਕਿਉਂ ਕਥਿਆ ਜਾਏ, ਤੇਰਾ ਕਿਵੇਂ ਵਰਣਨ ਕੀਤਾ ਜਾ ਸਕਦਾ? ਤੂੰ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਹੈ, ਕਿਉਂ ਕਥਿਆ ਜਾਏ, ਤੇਰੇ ਬਾਰੇ ਕਿਵੇਂ ਵਖਿਆਨ ਕੀਤਾ ਜਾ ਸਕਦਾ ਹੈ? ਹਾਂ, ਇੱਕੋ ਤਰੀਕਾ ਹੈ, ਗੁਰ ਸ਼ਬਦ ਮਾਰਨ। ਜਦੋਂ ਗੁਰੂ ਸ਼ਬਦ ਦਾ ਮਾਰਨ ਦਾ ਅਰਥ ਹੈ ਮਸਾਲਾ ਵਿੱਚ ਮਿਲਾ ਦੇਈਏ, ਮਨ ਮਾਹੇ ਸਮਾਹੇ, ਗੁਰੂ ਸ਼ਬਦ ਦਾ ਮਸਾਲਾ ਜਦੋਂ ਮਨ ਦੇ ਵਿੱਚ ਸਮਾਹੇ ਦਾ ਅਰਥ ਹੈ ਲੀਨ ਹੋ ਜਾਂਦਾ ਹੈ, ਫਿਰ ਉਹ ਸਾਡੇ ਅਨਭਾਵ ਨੂੰ ਖੋਲ੍ਹ ਦਿੰਦਾ ਅਤੇ ਜਦੋਂ ਅਨਭਾਵ ਖੁੱਲ੍ਹ ਜਾਵੇ ਤਾਂ ਫਿਰ ਉਸ ਅਕਥ ਵਾਹਿਗੁਰੂ ਦੀ ਕਥਾ ਨੂੰ ਬਿਆਨ ਕੀਤਾ ਜਾ ਸਕਦਾ ਹੈ। ਜਿੰਨਾ ਚਿਰ ਤੱਕ ਗੁਰੂ ਸ਼ਬਦ ਦਾ ਮਸਾਲਾ ਸਾਡੇ ਮਨ ਦੇ ਵਿੱਚ ਵੱਸਦਾ ਨਹੀਂ, ਉਨਾ ਚਿਰ ਤੱਕ ਮਨ ਦੇ ਕਵਾੜ ਨਹੀਂ ਖੁੱਲ੍ਹਦੇ, ਅਨਭਵ ਨਹੀਂ ਪੈਦਾ ਹੋ ਸਕਦਾ। ਅਤੇ ਜਿੰਨਾ ਚਿਰ ਤੱਕ ਅਨਭਵ ਨਹੀਂ ਪ੍ਰਗਟ ਹੁੰਦਾ, ਉਨਾ ਚਿਰ ਤੱਕ ਉਸ ਅਕਥ ਵਾਹਿਗੁਰੂ ਦੀ ਕਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰੇ ਗੁਣ ਤਾਂ ਅਨੇਕਾਂ ਨੇ। ਅਨੇਕ ਦਾ ਅਰਥ ਹੈ ਬੇਅੰਤ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਾਰਨ ਨਾ ਸਾਕਾਂ, ਤੂੰ ਠਾਕੁਰ ਊਚ ਭਗਵਾਨਾ, ਕੀਮਤ ਨਹਿ ਪਾਏ। ਹਜ਼ੂਰ ਕਹਿੰਦੇ ਤੇਰੇ ਗੁਣਾਂ ਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ। ਤੇਰਾ ਇੱਕ ਇੱਕ ਗੁਣ ਇੰਨਾ ਅਮੋਲਕ ਹੈ, ਕੋਈ ਉਸਦਾ ਮੁੱਲ ਵੀ ਨਹੀਂ ਦੱਸ ਸਕਦਾ।
ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਅਕਾਲ ਪੁਰਖ ਦੀ ਇਹ ਬਾਣੀ ਹੈ, ਇਹ ਉਸੇ ਵਿੱਚ ਹੀ ਜੀਵ ਨੂੰ ਸਮਾਣੀ ਦਾ ਅਰਥ ਹੈ ਲੀਨ ਕਰਨ ਵਾਲੀ ਹੈ। ਹੇ ਵਾਹਿਗੁਰੂ ਜੀ, ਤੇਰੀ ਕਥਾ ਹੈ ਤੇ ਅਕਥ, ਪਰ ਗੁਰੂ ਸ਼ਬਦ ਰਾਹੀਂ, ਗੁਰੂ ਸ਼ਬਦ ਦੇ ਸਿਧਾਂਤ ਰਾਹੀਂ ਅਸੀਂ ਵਖਾਣੀ ਦਾ ਅਰਥ ਉਚਾਰਨ ਕੀਤੀ ਹੈ।
ਜਹਿ ਸਤਿਗੁਰ ਤਹਿ ਸਤਸੰਗਤ ਬਣਾਈ, ਜਹਿ ਸਤਿਗੁਰ ਸਹਿਜੇ ਹਰ ਗੁਣ ਗਾਈ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਤਸੰਗਤ ਕਿਸ ਨੂੰ ਕਹਿੰਦੇ ਨੇ? ਕਿਉਂਕਿ ਸ਼ਬਦ ਬੜਾ ਆਮ ਪ੍ਰਚਲਿਤ ਹੋਇਆ ਹੋਇਆ, ਬਹੁਤ ਸਾਰੇ ਲੋਕ ਕੋਈ ਵੀ ਸਮਾਗਮ ਕਰਦੇ ਹਨ, ਉਹਦਾ ਨਾਮ ਰੱਖ ਲੈਂਦੇ ਨੇ ਰੂਹਾਨੀ ਸਤਸੰਗ। ਕੋਈ ਕੁਝ ਹੋਰ ਵੀ ਇਸ ਤਰ੍ਹਾਂ ਸਤਸੰਗ ਨਾਮ ਰੱਖਦੇ ਨੇ, ਪਰ ਹਜ਼ੂਰ ਕਹਿੰਦੇ ਨੇ ਜੈ ਸਤਿਗੁਰ। ਜਿੱਥੇ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਗੱਦੀ 'ਤੇ ਸੁਸ਼ੋਭਿਤ ਹੋਣ, ਜਿਹੜੇ ਗੁਰਸਿੱਖ ਮਾਈ ਪਾਈ ਉੱਥੇ ਬੈਠਦੇ ਨੇ, ਤਹਿ ਸਤਸੰਗਤ ਬਣਾਈ। ਉਹ ਅਸਲੀ ਸਤਸੰਗਤ ਦਾ ਸਹੀ ਰੂਪ ਬਣਦਾ ਹੈ। ਗੁਰੂ ਤੋਂ ਬਿਨਾਂ ਸਤਸੰਗਤ ਨਹੀਂ ਹੋ ਸਕਦੀ। ਇੱਕ ਥਾਂ 'ਤੇ ਸਤਿਗੁਰੂ ਦੇ ਹੋਰ ਵੀ ਬਚਨ ਆਏ ਨੇ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਸਤਿਗੁਰੂ ਮਹਾਰਾਜ ਆਪ ਬਿਰਾਜਮਾਨ ਨੇ, ਉਹ ਸੋਭਤ ਨੂੰ ਹੀ ਸਤਸੰਗਤ ਦਾ ਦਰਜਾ ਦਿੱਤਾ ਜਾ ਸਕਦਾ ਹੈ। ਜਿੱਥੇ ਸਤਿਗੁਰੂ ਨੇ, ਉੱਥੇ ਹੀ ਵਾਹਿਗੁਰੂ ਨੇ ਸਤਸੰਗਤ ਬਣਾਈ ਹੈ। ਜਹਿ ਸਤਿਗੁਰ ਸਹਿਜੇ ਹਰ ਗੁਣ ਗਾਈ। ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੁਖਾਰ ਬੈਨ ਤੋਂ, ਸਹਿਜੇ ਦਾ ਅਰਥ ਹੈ ਆਪਣੇ ਮਨ ਨੂੰ ਸ਼ਾਂਤ ਅਡੋਲ ਕਰਕੇ, ਹਰ ਗੁਣ ਗਾਈ, ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹੋਣ। ਇਹ ਸਤਸੰਗਤ ਦਾ ਇੱਕ ਐਸਾ ਚਿੱਤਰ ਸਤਿਗੁਰੂ ਮਹਾਰਾਜ ਨੇ ਪੇਸ਼ ਕੀਤਾ ਹੈ। ਸਤਸੰਗਤ ਉਹ ਸੋਭਾ ਦਾ ਨਾਮ ਹੈ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਤਖ਼ਤ 'ਤੇ ਬਿਰਾਜਮਾਨ ਹੋਣ, ਅਤੇ ਨਾਲ ਦੂਸਰੀ ਗੱਲ, ਜਿੱਥੇ ਸਤਿਗੁਰੂ ਆਪ ਆਤਮਕ ਅਡੋਲ ਅਵਸਥਾ ਵਿੱਚ ਟਿਕ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹੋਵਣ। ਉਸ ਸੋਭਤ ਨੂੰ, ਉਸ ਗੁਰਮੁਖਾਂ ਦੇ ਇਕੱਠ ਨੂੰ ਸਤਸੰਗਤ ਦਾ ਦਰਜਾ ਦਿੱਤਾ ਜਾਂਦਾ ਹੈ।
ਜਹਿ ਸਤਿਗੁਰ ਤਹਾ ਹਉਮੈ ਸ਼ਬਦ ਜਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਭਾਈ ਸਤਿਗੁਰੂ ਹਾਜ਼ਰ ਨੇ, ਉੱਥੇ ਗੁਰੂ ਕੇ ਉਪਦੇਸ਼ ਦੁਆਰਾ ਹਉਮੈ ਨੂੰ ਸਾੜ ਦਿੱਤਾ ਜਾਂਦਾ। ਜੇ ਸਤਿਗੁਰੂ ਬਿਰਾਜਮਾਨ ਨਹੀਂ ਤੇ ਚਾਹੇ ਕਿੰਨਾ ਵੀ ਇਕੱਠ ਹੋ ਜਾਵੇ, ਪਰ ਉਹਨੂੰ ਸਤਸੰਗਤ ਨਹੀਂ ਆਖਿਆ ਜਾ ਸਕਦਾ। ਸਤਸੰਗਤ ਦੀ ਨਿਸ਼ਾਨੀ ਇਹੀ ਹੈ ਵੀ ਉੱਥੇ ਸਤਿਗੁਰੂ ਮਹਾਰਾਜ ਵੀ ਹਾਜ਼ਰ ਹੋਣ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਹੋਵੇ। ਜਿੱਥੇ ਸਤਿਗੁਰੂ ਆਪ ਹਾਜ਼ਰ ਨੇ ਉੱਥੇ ਗੁਰ ਉਪਦੇਸ਼ ਦੁਆਰਾ ਹਉਮੈ ਨੂੰ ਸਾੜਿਆ ਜਾਂਦਾ ਹੈ।
ਗੁਰਮੁਖ ਸੇਵਾ ਮਹਿਲੀ ਥਾਉ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਗੁਰੂ ਦੀ ਕਿਰਪਾ ਦੁਆਰਾ ਜੋ ਜੋ ਸਾਨੂੰ ਲਾਭ ਹੁੰਦੇ ਨੇ, ਜਾਂ ਇਉਂ ਕਹਿ ਦਿਓ ਸਤਸੰਗਤ ਦੁਆਰਾ ਜੋ ਸਾਨੂੰ ਪ੍ਰਾਪਤੀਆਂ ਹੁੰਦੀਆਂ, ਉਹਨਾਂ ਦਾ ਜ਼ਿਕਰ ਕਰਦੇ ਹਨ। ਗੁਰਮੁਖ ਸੇਵਾ, ਬਈ ਜਿਹੜੇ ਗੁਰਮੁਖ ਦਾ ਅਰਥ ਹੈ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸੇਵਾ ਕਰਦੇ ਨੇ, ਮਹਿਲੀ ਥਾਂ ਪਾਏ, ਉਹ ਵਾਹਿਗੁਰੂ ਦੇ ਮਹਿਲਾਂ ਵਿੱਚ ਭਾਵ ਉਹਦੇ ਸੱਚਖੰਡ ਦੇ ਵਿੱਚ ਵੀ ਥਾਂ ਪ੍ਰਾਪਤ ਕਰ ਲੈਂਦੇ ਨੇ। ਕਿਉਂਕਿ ਨਿਸ਼ਕਾਮ ਸੇਵਾ ਦੇ ਨਾਲ ਦਰਗਾਹ ਵਿੱਚ ਵੀ ਸਤਿਕਾਰ ਹੁੰਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਵਿੱਚ ਦੁਨੀਆ ਸੇਵ ਕਮਾਈਐ ਤੋ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁੜਾਈਐ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਜਿਨ੍ਹਾਂ 'ਤੇ ਗੁਰੂ ਦੀ ਮਿਹਰ ਹੋਵੇ ਅਤੇ ਉਹਨਾਂ ਨੂੰ ਵਾਹਿਗੁਰੂ ਦੇ ਸੱਚਖੰਡ ਵਿੱਚ ਵੀ ਥਾਂ ਮਿਲ ਜਾਂਦੀ ਹੈ। ਗੁਰਮੁਖ ਅੰਤਰ ਹਰ ਨਾਮ ਵਸਾਏ, ਹਜ਼ੂਰ ਕਹਿੰਦੇ ਜਿਹੜਾ ਗੁਰਸਹਿ ਗੁਰੂ ਦੇ ਸਨਮੁਖ ਰਹਿੰਦਾ ਹੈ ਅਤੇ ਗੁਰੂ ਮਹਾਰਾਜ ਉਸ 'ਤੇ ਤਰੁੱਠਦੇ ਨੇ, ਅੰਤਰ ਹਰ ਨਾਮ ਵਸਾਏ, ਉਸ ਗੁਰਮੁਖ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਨੂੰ ਵੀ ਵਸਾ ਦਿੰਦੇ ਨੇ। ਇਹ ਗੁਰੂ ਦੀ ਸੰਗਤ ਵਿੱਚ ਆਉਣ ਦਾ, ਸੇਵਾ ਕਰਨ ਦਾ ਲਾਭ ਦਰਸਾ ਰਹੇ ਹਨ ਵੀ ਗੁਰਮੁਖ ਬਣ ਕੇ ਗੁਰੂ ਦੀ ਸੇਵਾ ਕਰਨ ਦੇ ਨਾਲ ਸੱਚਖੰਡ ਦੇ ਵਿੱਚ ਥਾਂ ਮਿਲ ਜਾਂਦਾ ਹੈ, ਅਤੇ ਗੁਰਮੁਖ ਬਣ ਕੇ ਗੁਰੂ ਦੀ ਸੇਵਾ ਕਰਨ ਦੇ ਨਾਲ ਹਿਰਦੇ ਵਿੱਚ ਨਾਮ ਵੀ ਵਸ ਜਾਂਦਾ ਹੈ।
ਗੁਰਮੁਖ ਭਗਤ ਹਰ ਨਾਮ ਸਮਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਦਾ ਅਰਥ ਹੈ ਗੁਰੂ ਰਾਹੀਂ, ਅਥਵਾ ਗੁਰਮੁਖ ਦਾ ਅਰਥ ਹੈ ਗੁਰੂ ਦੇ ਸਨਮੁਖ ਹੋ ਕੇ ਜਦੋਂ ਅਸੀਂ ਸੇਵਾ ਕਰੀਏ, ਭਗਤ ਹਰ ਨਾਮ ਸਮਾਏ, ਫਿਰ ਵਾਹਿਗੁਰੂ ਦੀ ਭਗਤੀ ਕਰਦਿਆਂ ਕਰਦਿਆਂ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਈਦਾ ਹੈ। ਭਾਵ ਹੁਣ ਤਾਂ ਅਸੀਂ ਠੀਕ ਹੈ, ਕੋਈ ਬਾਣੀ ਪੜ੍ਹਦੇ ਹਾਂ, ਕੁਝ ਨਾ ਕੁਝ ਸੇਵਾ ਵੀ ਕਰਦੇ ਹਾਂ, ਕੁਝ ਸਿਮਰਨ ਵੀ ਕਰ ਲੈਂਦੇ ਹਾਂ, ਪਰ ਮਨ ਲੀਨ ਨਹੀਂ ਹੁੰਦਾ, ਮਨ ਜੁੜਦਾ ਨਹੀਂ ਹੈ। ਪਰ ਹਜ਼ੂਰ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੋ ਕੇ ਭਗਤੀ ਕਰਦੇ ਹਾਂ ਅਤੇ ਫਿਰ ਵਾਹਿਗੁਰੂ ਦੇ ਨਾਮ ਦੇ ਵਿੱਚ ਮਨ ਜੁੜ ਜਾਂਦਾ, ਲੀਨ ਹੋ ਜਾਂਦਾ ਹੈ।
ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਓਂ ਲੱਗੈ ਪਿਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਉਹ ਸਭ ਦਾਤਾਂ ਬਖਸ਼ਣ ਵਾਲਾ ਦਾਤਾਰ ਆਪ ਕਿਰਪਾ ਦ੍ਰਿਸ਼ਟੀ ਕਰੇ, ਆਪ ਮਿਹਰ ਦੀ ਨਜ਼ਰ ਕਰੇ, ਪੂਰੇ ਸਤਿਗੁਰ ਸਿਓਂ ਲੱਗੈ ਪਿਆਰ, ਫਿਰ ਹੀ ਪੂਰੇ ਸਤਿਗੁਰੂ ਦੇ ਨਾਲ ਪਿਆਰ ਲੱਗਦਾ ਹੈ। ਜਿੰਨਾ ਚਿਰ ਤੱਕ ਸਭ ਦਾਤਾਂ ਬਖਸ਼ਣ ਵਾਲਾ ਦਾਤਾ ਅਕਾਲ ਪੁਰਖ ਮਿਹਰ ਦੀ ਨਿਗਾਹ ਨਾ ਕਰੇ, ਇਹ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਹੀ ਨਹੀਂ ਸਕਦਾ। ਅਤੇ ਜੇ ਵਾਹਿਗੁਰੂ ਕਿਰਪਾ ਨਾ ਕਰੇ, ਪੂਰੇ ਸਤਿਗੁਰੂ ਦੇ ਨਾਲ ਪਿਆਰ ਵੀ ਨਹੀਂ ਲੱਗ ਸਕਦਾ, ਕਿਉਂਕਿ ਪੂਰੇ ਸਤਿਗੁਰੂ ਨੇ ਜੀਵ ਦੀ ਕਲਿਆਣ ਕਰਨੀ ਹੈ, ਲੋਕ ਪ੍ਰਲੋਕ ਸਵਾਰਨਾ ਹੈ। ਇਸ ਲਈ ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਮਿਹਰ ਕਰੇ, ਫਿਰ ਹੀ ਪੂਰੇ ਸਤਿਗੁਰੂ ਦੇ ਨਾਲ ਪਿਆਰ ਲੱਗਦਾ ਹੈ।
ਨਾਨਕ ਨਾਮ ਰਤੇ ਤਿਨ ਕੋ ਜੈਕਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨਾਮ ਰਤੇ, ਹਜ਼ੂਰ ਕਹਿੰਦੇ ਜਿਹੜੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ, ਤਿਨ ਕੋ ਜੈਕਾਰ, ਫਿਰ ਉਹਨਾਂ ਦੀ ਹਮੇਸ਼ਾ ਲਈ ਜੈ ਜੈਕਾਰ ਹੁੰਦੀ ਹੈ। ਕਿਉਂਕਿ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਉਣ ਦੇ ਨਾਲ ਮਨ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਉਹ ਰੰਗ ਐਸਾ ਹੈ, ਕਾਇਆ ਕਾਪਰ ਚੀਰ ਬਉ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਅਤੇ ਫਿਰ ਉਹ ਰੰਗ ਕਦੀ ਉਤਰਦਾ ਨਹੀਂ ਹੈ। ਜਿਨ੍ਹਾਂ ਦੇ ਮਨ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਫਿਰ ਉਹਨਾਂ ਦਾ ਹਮੇਸ਼ਾ ਲਈ ਜੈ ਜੈਕਾਰ ਹੁੰਦਾ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਵੇ ਫਿਰ ਉਹਨਾਂ ਦੀ ਸਭ ਥਾਵਾਂ ਤੇ ਜੈ ਜੈਕਾਰ ਹੁੰਦੀ ਹੈ।
ਗੌੜੀ ਗੁਆਰੇਰੀ ਮਹਲਾ ਤੀਜਾ, ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸਹਿ ਲੰਗਾ।
ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ, ਆਹ ਜਿਹੜਾ ਸੰਸਾਰ ਹੈ ਜਿਸ ਦੇ ਅਨੇਕਾਂ ਰੰਗ ਨੇ, ਅਨੇਕਾਂ ਚਿੱਤਰ ਨੇ, ਅਨੇਕਾਂ ਰੂਪ ਨੇ, ਇਹ ਕਿਸਨੇ ਬਣਾਇਆ ਹੈ? ਕਿਉਂਕਿ ਬਹੁਤ ਸਾਰੇ ਲੋਕ ਸੰਸਾਰ ਦੀ ਰਚਨਾ ਬਾਰੇ ਕੋਈ ਕੁਝ ਆਖਦਾ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕੋ ਹੀ ਗੱਲ 'ਤੇ ਫੈਸਲਾ ਕਰ ਦਿੱਤਾ ਬਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਸਾਰੇ ਸੰਸਾਰ ਨੂੰ ਪੈਦਾ ਕੀਤਾ। ਉਹ ਕੈਸਾ ਹੈ? ਏਕ ਆਚਾਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਇੱਕ ਆਚਾਰਜ ਰੂਪ ਹੈ, ਏਕੋ ਹੈ ਸੋਈ, ਉਹ ਪਹਿਲਾਂ ਵੀ ਇੱਕ ਸੀ, ਹੁਣ ਵੀ ਇੱਕ ਹੈ, ਅਤੇ ਅੱਗੇ ਲਈ ਵੀ ਉਹ ਇੱਕ ਹੋਵੇਗਾ। ਉਹਦੇ ਬਾਰੇ ਹੀ ਸਤਿਗੁਰੂ ਮਹਾਰਾਜ ਨੇ ਮੂਲ ਮੰਤਰ ਵਿੱਚ ਲਿਖਿਆ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜੈਤਸਰੀ ਵਾਰ ਦੇ ਅੰਦਰ ਵੀ ਪੰਜਵੇਂ ਗੁਰਦੇਵ ਜੀ ਨੇ ਇਹ ਲਿਖਿਆ ਹੈ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਉਹ ਵਾਹਿਗੁਰੂ ਹੈ ਪੀ ਹੋਵਣ ਹਾਰਾ ਹੈ। ਗੁਰਮੁਖ ਵਿਚਾਰੇ ਵਿਰਲਾ ਕੋਈ, ਗੁਰੂ ਦੁਆਰਾ ਕੋਈ ਵਿਰਲਾ ਹੀ ਗੁਰਮੁਖ ਉਸ ਦੀ ਵਿਚਾਰ ਕਰਦਾ ਹੈ, ਹਰ ਕੋਈ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਕਰ ਸਕਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ, ਗੁਰੂ ਦੀ ਦੀਖਿਆ ਸਿੱਖਿਆ ਨੂੰ ਸਮਝਦਾ ਹੈ, ਉਹੀ ਕੋਈ ਵਿਰਲਾ ਗੁਰਮੁਖ ਵਾਹਿਗੁਰੂ ਦੀ ਵਿਚਾਰ ਕਰ ਸਕਦਾ ਹੈ। ਲੋ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਨੇ ਏਕ ਤੇ ਸਭ ਰੂਪ ਹੈ ਰੰਗਾ, ਹਜ਼ੂਰ ਕਹਿੰਦੇ ਉਹ ਵਾਹਿਗੁਰੂ ਇੱਕੋ ਹੀ ਬੀਜ ਰੂਪ ਹੈ, ਉਸੇ ਤੋਂ ਹੀ ਸਾਰੇ ਰੂਪ ਅਤੇ ਸਾਰੇ ਰੰਗ ਪੈਦਾ ਹੋਏ ਨੇ। ਜਿਵੇਂ ਇੱਕ ਕਿਸੇ ਬਿਰਸ਼ ਦਾ ਬੀਜ ਹੁੰਦਾ ਹੈ ਨਾ, ਉਸ ਬੀਜ ਤੋਂ ਬਿਰਸ਼ ਦਾ ਰੰਗ ਵੀ ਪੱਤਰੇ ਵੀ ਸਾਰਾ ਆਕਾਰ ਉਹਦੇ ਵਿੱਚੋਂ ਹੀ ਪੈਦਾ ਹੁੰਦਾ। ਇਸੇ ਤਰ੍ਹਾਂ ਇਹ ਜਿਤਨਾ ਵੀ ਸੰਸਾਰ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹ ਸਾਰਾ ਇੱਕ ਵਾਹਿਗੁਰੂ ਤੋਂ ਪੈਦਾ ਹੋਇਆ, ਕਿਉਂਕਿ ਉਹ ਕਰਨ ਕਾਰਨ ਸਰੂਪ ਹੈ। ਏਕ ਤੇ ਸਭ ਰੂਪ ਹੈ ਰੰਗਾ, ਜਿੰਨੇ ਵੀ ਰੂਪ ਨੇ ਜਿੰਨੇ ਵੀ ਰੰਗ ਨੇ ਇਹ ਸਾਰੇ ਉਸ ਇੱਕ ਅਕਾਲ ਪੁਰਖ ਤੋਂ ਪੈਦਾ ਹੋਏ ਨੇ। ਪੌਣ ਪਾਣੀ ਬੈਸੰਤਰ ਸਭ ਸਹਿ ਲੰਗਾ, ਹਜ਼ੂਰ ਕਹਿੰਦੇ ਪੌਣ ਹਵਾ ਪਾਣੀ ਜਲ ਬੈਸੰਤਰ ਅਗਨੀ, ਇਹਨਾਂ ਤੋਂ ਵੀ ਸੰਸਾਰ ਦੀ ਉਤਪਤੀ ਹੋਈ ਮੰਨੀ ਗਈ ਹੈ, ਪਰ ਹਜ਼ੂਰ ਕਹਿੰਦੇ ਇਹ ਵੀ ਸਾਰੇ ਉਸੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਤਾਂ ਜੁੜੇ ਹੋਏ ਨੇ। ਇਹਦਾ ਮਤਲਬ ਇਹ ਹੈ ਇਹ ਇਕੱਲੇ ਤੱਤ ਵੀ ਕੁਝ ਨਹੀਂ ਕਰ ਸਕਦੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪੌਣ ਪਾਣੀ ਬੈਸੰਤਰ ਨੂੰ ਜੋੜ ਕੇ ਔਰ ਇਹਨਾਂ ਨੂੰ ਮਿਲਾ ਕੇ ਫਿਰ ਇਹ ਸਭ ਤਰ੍ਹਾਂ ਦਾ ਨਾਮ ਰੂਪ ਪ੍ਰਪੰਚ ਰਚਦਾ ਹੈ।
ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਭਿੰਨ ਭਿੰਨ ਦਾ ਅਰਥ ਹੈ, ਤਰ੍ਹਾਂ ਤਰ੍ਹਾਂ ਦੇ ਰੰਗ ਪੈਦਾ ਕਰਕੇ ਅਤੇ ਫਿਰ ਵਾਹਿਗੁਰੂ ਪਰਮੇਸ਼ਰ ਆਪਣੇ ਇਸ ਰੰਗ ਬਿਰੰਗੇ ਸੰਸਾਰ ਨੂੰ, ਇਸ ਫੁਲਵਾੜੇ ਨੂੰ ਦੇਖ ਵੀ ਰਿਹਾ ਹੈ। ਜਿਵੇਂ ਕੋਈ ਸਿਆਣਾ ਮਾਲੀ, ਕੋਈ ਸਿਆਣਾ ਬਾਗਵਾਨ, ਉਹ ਆਪਣੇ ਬਾਗ ਵਿੱਚ ਫੁੱਲ ਵੀ ਲਾਉਂਦਾ ਹੈ, ਹੋਰ ਪੌਦੇ ਵੀ ਲਾਉਂਦਾ ਹੈ, ਅਤੇ ਫਿਰ ਉਹਨਾਂ ਦੀ ਨਿਗਰਾਨੀ ਵੀ ਕਰਦਾ, ਨਜ਼ਰਸਾਨੀ ਵੀ ਕਰਦਾ, ਸਮੇਂ ਸਿਰ ਉਹਨਾਂ ਨੂੰ ਪਾਣੀ ਵੀ ਲਾਉਂਦਾ ਹੈ, ਗੋਡੀ ਵੀ ਕਰਦਾ ਹੈ, ਹਰ ਤਰ੍ਹਾਂ ਦੀ ਉਹਨਾਂ ਦੀ ਸੰਭਾਲ ਕਰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨੇ ਸਾਰੇ ਹੀ ਰੰਗ ਰੂਪ ਪੈਦਾ ਕੀਤੇ ਨੇ ਅਤੇ ਫਿਰ ਵੱਖੋ ਵੱਖਰੇ ਰੰਗਾਂ ਨੂੰ ਸਾਜ ਕੇ ਉਹ ਵਾਹਿਗੁਰੂ ਆਪ ਹੀ ਵੇਖ ਰਿਹਾ ਹੈ, ਭਾਵ ਉਹਨਾਂ ਦੀ ਸੰਭਾਲ ਕਰ ਰਿਹਾ ਹੈ।
ਏਕ ਆਚਾਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ, ਗੁਰਮੁਖੋ ਉਹ ਵਾਹਿਗੁਰੂ ਇੱਕੋ ਇੱਕ ਆਚਾਰਜ ਰੂਪ ਹੈ, ਉਹ ਪਹਿਲਾਂ ਵੀ ਇੱਕ ਸੀ, ਹੁਣ ਵੀ ਇੱਕ ਹੈ, ਅੱਗੇ ਲਈ ਵੀ ਉਹ ਇੱਕ ਹੀ ਹੋਵੇਗਾ। ਵਾਹਿਗੁਰੂ ਕਿਤੇ ਦੋ ਨਹੀਂ ਹੋ ਸਕਦੇ, ਰੱਬ ਕਦੀ ਦੋ ਨਹੀਂ ਹੋ ਸਕਦੇ, ਨਾਮ ਤਾਂ ਉਸਦੇ ਬੇਅੰਤ ਨੇ। ਹੁਣ ਮੁਸਲਮਾਨ ਉਸਨੂੰ ਖੁਦਾ ਅੱਲਾਹ ਕਹਿ ਦਿੰਦੇ ਨੇ, ਹਿੰਦੂ ਰਾਮ ਭਗਵਾਨ ਦਾ ਨਾਮ ਲੈ ਲੈਂਦੇ ਨੇ, ਅਤੇ ਅਸੀਂ ਗੁਰਸਿੱਖ ਵਾਹਿਗੁਰੂ ਆਖ ਲੈਂਦੇ ਹਾਂ। ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਰੱਬ ਦੋ ਜਾਂ ਤਿੰਨ ਜਾਂ ਚਾਰ ਬਣ ਜਾਂਦੇ ਨੇ, ਉਹ ਰੱਬ ਤਾਂ ਇੱਕੋ ਹੀ ਰਹਿੰਦਾ। ਨਾਮ ਉਹਦੇ ਕਿੰਨੇ ਮਰਜ਼ੀ ਰੱਖ ਲਓ, ਉਹਦੇ ਨਾਮਾਂ ਦਾ ਕੋਈ ਸ਼ੁਮਾਰ ਵੀ ਨਹੀਂ ਹੈ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਇੱਕੋ ਅਸਚਾਰਜ ਰੂਪ ਹੈ, ਗੁਰਮੁਖ ਵਿਚਾਰੇ ਵਿਰਲਾ ਕੋਈ, ਕੋਈ ਵਿਰਲਾ ਹੀ ਵਿਚਾਰਵਾਨ ਗੁਰਮੁਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕਰਦਾ। ਕਿਉਂਕਿ ਜਿਹੜੀ ਗੁਰਮੁਖਾਂ ਦੀ ਦ੍ਰਿਸ਼ਟੀ ਸਿੰਘ ਦ੍ਰਿਸ਼ਟੀ ਹੁੰਦੀ ਹੈ, ਅਤੇ ਜਿਹੜੇ ਆਮ ਮਨਮੁੱਖਾਂ ਦੀ ਦ੍ਰਿਸ਼ਟੀ ਉਹ ਕੂਕਰ ਦ੍ਰਿਸ਼ਟੀ ਹੁੰਦੀ ਹੈ। ਕੂਕਰ ਕਹਿੰਦੇ ਨੇ ਕੁੱਤੇ ਨੂੰ, ਸਿੰਘ ਕਹਿੰਦੇ ਨੇ ਸ਼ੇਰ ਨੂੰ। ਕੁੱਤੇ ਦਾ ਸੁਭਾਅ ਇਹ ਹੁੰਦਾ ਹੈ ਜੇ ਕੋਈ ਉਸਨੂੰ ਲਾਠੀ ਮਾਰੇ ਜਾਂ ਉਸਨੂੰ ਕੋਈ ਚੀਜ਼ ਮਾਰੇ, ਉਹ ਉਸਨੂੰ ਫੜਨ ਵਾਸਤੇ ਜਾਂਦਾ ਹੈ। ਅਤੇ ਜਿਹੜੀ ਸਿੰਘ ਦ੍ਰਿਸ਼ਟੀ ਇਹ ਹੁੰਦੀ ਹੈ, ਸ਼ੇਰ ਜੇ ਕੋਈ ਉਸਨੂੰ ਮਾਰਦਾ, ਉਹ ਮਾਰਨ ਵਾਲੇ 'ਤੇ ਧਿਆਨ ਰੱਖਦਾ ਵੀ ਮੈਨੂੰ ਕੌਣ ਮਾਰਦਾ, ਉਹਦੇ ਉੱਤੇ ਹਮਲਾ ਕਰੇਗਾ। ਜਿਹੜਾ ਮਨਮੁੱਖ ਆਦਮੀ ਹੈ ਉਹ 'ਤੇ ਜਿਹੜਾ ਕੋਈ ਵਸੀਲਾ ਹੁੰਦਾ ਉਹਨੂੰ ਫੜ ਕੇ ਬੈਠ ਜਾਂਦਾ, ਅਤੇ ਗੁਰਮੁਖ ਉਹ ਵਾਹਿਗੁਰੂ ਵੱਲ ਨਿਗਾਹ ਰੱਖਦਾ, ਕਹਿੰਦਾ ਜੋ ਕਰਦਾ ਉਹ ਅਕਾਲ ਪੁਰਖ ਹੀ ਕਰਦਾ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ ਕਿ ਗੁਰਮੁਖ ਵਿਚਾਰੇ ਵਿਰਲਾ ਕੋਈ, ਕੋਈ ਵਿਰਲਾ ਹੀ ਗੁਰਮੁਖ ਜਨ ਇਸ ਗੱਲ ਦੀ ਵਿਚਾਰ ਕਰਦਾ ਵੀ ਉਹ ਕਰਨ ਕਾਰਨ ਸਰੂਪ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ।
ਸਹਿਜ ਭਵੈ ਪ੍ਰਭ ਸਭਨੀ ਥਾਈ, ਕਹਾ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ ਸਹਿਜ ਭਵੈ, ਉਹ ਵਾਹਿਗੁਰੂ ਬੜੇ ਸ਼ਾਂਤ ਸੁਭਾਅ ਦੇ ਵਿੱਚ ਸਭ ਥਾਵਾਂ 'ਤੇ ਭਵੈ ਦਾ ਅਰਥ ਹੈ ਵਿਚਰ ਰਿਹਾ ਹੈ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਕੋਈ ਜੜ ਨਹੀਂ ਹੈ, ਜਿਵੇਂ ਯੋਗੀਆਂ ਨੇ ਉਸ ਵਾਹਿਗੁਰੂ ਨੂੰ ਕਿਹਾ ਵੀ ਉਹ ਸੁੰਨ ਹੈ, ਅਫੁਰ ਹੈ, ਪਰ ਸਤਿਗੁਰੂ ਕਹਿੰਦੇ ਨਹੀਂ, ਉਹ ਚੇਤਨ ਹੈ। ਸਹਿਜ ਭਵੈ ਪ੍ਰਭ ਸਭ ਨਹੀਂ ਥਾਈ, ਉਹ ਵਾਹਿਗੁਰੂ ਬੜੇ ਸ਼ਾਂਤ ਸੁਭਾਅ ਦੇ ਵਿੱਚ ਸਭ ਥਾਵਾਂ 'ਤੇ ਵਿਚਰ ਰਿਹਾ ਹੈ। ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਕਿਤੇ ਉਹ ਗੁਪਤ ਰੂਪ ਹੋ ਕੇ ਵਿਚਰ ਰਿਹਾ ਹੈ ਅਤੇ ਕਿਧਰੇ ਪ੍ਰਗਟ ਰੂਪ ਹੋ ਕੇ ਵੀ ਵਿਚਰ ਰਿਹਾ ਹੈ। ਕਿਉਂਕਿ ਵਾਹਿਗੁਰੂ ਦੇ ਦੋ ਰੂਪ ਨੇ ਨਾ, ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ। ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਤਾਰਜਨ ਸਗਲੀ ਮੋਹੀ। ਕਿਧਰੇ ਵਾਹਿਗੁਰੂ ਨਿਰਗੁਣ ਸਰੂਪ ਹੋ ਕੇ ਗੁਪਤ ਵਰਤ ਰਿਹਾ ਹੈ, ਕਿਧਰੇ ਸਰਗੁਣ ਸਰੂਪ ਧਾਰਨ ਕਰਕੇ ਪ੍ਰਗਟ ਹੋ ਕੇ ਦਰਸ਼ਨ ਦੀਦਾਰੇ ਦਿੰਦਾ ਹੈ। ਪਰ ਉਹ ਬਣਤ ਬਣਾਈ, ਇਉਂ ਉਸ ਵਾਹਿਗੁਰੂ ਨੇ ਅਸਚਰਜ ਇਹ ਬਣਤਰ ਬਣਾਈ ਹੋਈ ਹੈ।
ਆਪੇ ਸੁਤਿਆਂ ਦੇ ਜਗਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਆਪ ਹੀ ਸੁਤਿਆਂ ਨੂੰ ਜਗਾ ਦਿੰਦੇ। ਅਸੀਂ ਜੀਵ ਸਾਰੇ ਸੁੱਤੇ ਪਏ ਹਾਂ, ਕਿਵੇਂ ਸੁੱਤੇ ਪਏ ਹਾਂ? ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਸੁੱਤੜੇ ਅਸੰਖ ਮਾਇਆ ਝੂਠੀ ਕਰਨੇ, ਅਤੇ ਜਾਗਦੇ ਕੌਣ ਹੈ? ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਜਿਹੜੇ ਰਸਨਾ ਤੋਂ ਨਾਮ ਜਪਦੇ ਨੇ ਉਹ ਜਾਗਦੇ ਨੇ, ਅਤੇ ਨਹੀਂ ਤਾਂ ਸਾਰੇ ਝੂਠੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਨੇ। ਇਹਨਾਂ ਨੂੰ ਕੋਈ ਪਤਾ ਨਹੀਂ ਅਸੀਂ ਕਿਸ ਲਈ ਆਏ ਹਾਂ, ਕੀ ਕਰਨਾ, ਕਿੱਥੇ ਜਾਣਾ, ਇਹਦੇ ਬਾਰੇ ਲੋਕਾਂ ਨੂੰ ਕੋਈ ਪਤਾ ਨਹੀਂ। ਪਰ ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਦਿਆਲ ਹੁੰਦਾ ਹੈ ਉਹ ਆਪ ਹੀ ਸੁੱਤਿਆਂ ਨੂੰ ਜਗਾ ਦਿੰਦਾ ਹੈ, ਭਾਵ ਉਹਨਾਂ ਨੂੰ ਆਤਮਕ ਬੋਧ ਆਤਮਕ ਗਿਆਨ ਬਖਸ਼ਿਸ਼ ਕਰ ਦਿੰਦਾ ਹੈ।
ਜਿਸ ਕੀ ਕੀਮਤ ਕਿਨੈ ਨਾ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦੀ ਕੀਮਤ ਕਿਸੇ ਤਰ੍ਹਾਂ ਵੀ ਹੋ ਨਹੀਂ ਸਕਦੀ। ਕੋਈ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਮੁੱਲ ਦੱਸ ਹੀ ਨਹੀਂ ਸਕਦਾ। ਕਹਿ ਕਹਿ ਕਥਨ ਕਹਿ ਸਭ ਕੋਈ, ਜਿੰਨੇ ਵੀ ਵਿਦਵਾਨ ਨੇ, ਰਿਸ਼ੀ ਮੁਨੀ ਨੇ, ਅਵਤਾਰ ਨੇ, ਪੰਡਤ ਨੇ, ਕੋਈ ਹੋਰ ਪ੍ਰਚਾਰਕ ਨੇ, ਕਹਿ ਕਹਿ ਕਥਨ ਕਹਿ ਸਭ ਕੋਈ। ਕਥਨ ਦਾ ਅਰਥ ਹੈ ਜਿਹੜਾ ਪਹਿਲਾਂ ਕਿਸੇ ਦਾ ਕੁਛ ਬਿਆਨ ਕੀਤਾ ਹੋਇਆ, ਔਰ ਉਹਨੂੰ ਆਖ ਆਖ ਕੇ ਅਤੇ ਵੀ ਫਲਾਣੇ ਗ੍ਰੰਥ ਵਿੱਚ ਆਹ ਲਿਖਿਆ ਹੋਇਆ, ਵੇਦਾਂ ਵਿੱਚ ਆਹ ਲਿਖਿਆ ਹੋਇਆ, ਗੀਤਾ ਵਿੱਚ ਆਹ ਲਿਖਿਆ ਹੋਇਆ, ਬਾਈਬਲ ਵਿੱਚ ਆਹ ਲਿਖਿਆ ਹੋਇਆ, ਜਿੰਨੇ ਵਿਦਵਾਨ ਨੇ ਦੁਨੀਆਂ ਦੇ, ਉਹ ਜਿਹੜਾ ਪਿੱਛੇ ਕੋਈ ਮਹਾਂਪੁਰਖਾਂ ਦਾ ਕਥਨ ਕੀਤਾ ਹੋਇਆ, ਤੇ ਉਹਨੂੰ ਹੀ ਆਖ ਆਖ ਕੇ ਦੱਸੀ ਜਾ ਰਹੇ ਨੇ। ਆਪਣੇ ਵੱਲੋਂ ਨਵੀਂ ਗੱਲ ਕੋਈ ਨਹੀਂ ਦੱਸ ਰਿਹਾ, ਕੋਈ ਪੁਰਾਣੇ ਗ੍ਰੰਥ ਵੇਦ ਸ਼ਾਸਤਰ ਪੜ੍ਹ ਪੜ੍ਹ ਕੇ ਉਹਨਾਂ ਦੀਆਂ ਗੱਲਾਂ ਸਾਨੂੰ ਸਮਝਾਉਣ ਦਾ ਯਤਨ ਹੋ ਰਿਹਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਦੀ ਕੀਮਤ ਕਿਸੇ ਪਾਸੋਂ ਵੀ ਨਹੀਂ ਹੋ ਸਕਦੀ।
ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ।
ਫਿਰ ਮਹਾਰਾਜ ਸਾਨੂੰ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਕਿਵੇਂ ਹੋ ਸਕਦੀ ਹੈ, ਕਿਵੇਂ ਉਹਦੀ ਸੋਝੀ ਪ੍ਰਾਪਤ ਹੋ ਸਕਦੀ ਹੈ। ਲਓ ਹਜ਼ੂਰ ਕਹਿੰਦੇ ਨੇ ਗੁਰ ਸ਼ਬਦ ਸਮਾਵੈ, ਜਿਹੜਾ ਗੁਰੂ ਸ਼ਬਦ ਦੇ ਵਿੱਚ ਲੀਨ ਹੋ ਜਾਂਦਾ, ਗੁਰਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਕਰਦਿਆਂ ਜਿਸ ਦਾ ਮਨ ਉਹਦੇ ਵਿੱਚ ਲੀਨ ਹੋ ਜਾਂਦਾ। ਲੀਨ ਹੋਏ ਮਨ ਦੀ ਇਹ ਨਿਸ਼ਾਨੀ ਹੁੰਦੀ ਹੈ, ਉਹਦੇ ਸਾਰੇ ਫੁਰਨੇ ਸਾਰੇ ਖਿਆਲ ਖਤਮ ਹੋ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਜਦੋਂ ਬਾਣੀ ਪੜ੍ਹਦਾ ਸਿਮਰਨ ਕਰਦਾ ਹੋਇਆ ਮਨੁੱਖ ਲੀਨ ਹੋ ਜਾਂਦਾ ਹੈ, ਬੂਝੈ ਹਰ ਸੋਈ, ਗੁਰੂ ਸ਼ਬਦ ਵਿੱਚ ਸਮਾ ਕੇ ਅਤੇ ਫਿਰ ਬਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਜਾਣ ਸਕਦਾ। ਗੁਰੂ ਦਾ ਸ਼ਬਦ ਉਹ ਚਰੁੱਖਾ ਹੈ ਜਿਸ ਦੇ ਵਿੱਚੋਂ ਦੀ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਹੋਰ ਜਿਹੜੇ ਧਰਮ ਗ੍ਰੰਥਾਂ ਦੇ ਸਿਧਾਂਤ ਨੇ ਉਹਨਾਂ ਦੁਆਰਾ ਵਾਹਿਗੁਰੂ ਦੀ ਸਮਝ ਨਹੀਂ ਪੂਰੀ ਆ ਸਕਦੀ। ਜਿਹੜਾ ਗੁਰੂ ਸ਼ਬਦ ਵਿੱਚ ਲੀਨ ਹੋ ਜਾਂਦਾ ਤੇ ਉਹਨੂੰ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ।
ਸੁਣ ਸੁਣ ਵੇਖੈ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੁਣ ਸੁਣ ਵੇਖੈ ਵੀ ਜਿਹੜਾ ਜਗਿਆਸੂ ਗੁਰਸਿੱਖ ਮਾਈ ਭਾਈ ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਸੁਣ ਸੁਣ ਕੇ ਤੇ ਫਿਰ ਆਪ ਕਮਾਈ ਕਰਕੇ ਵੀ ਵੇਖਦੇ, ਜਿਵੇਂ ਆਪਾਂ ਸੁਣ ਰਹੇ ਹਾਂ ਨਾ ਗੁਰਬਾਣੀ ਦਾ ਉਪਦੇਸ਼, ਫਿਰ ਜੋ ਗੁਰਬਾਣੀ ਕਹਿੰਦੀ ਉਹਦੇ ਉੱਤੇ ਅਮਲ ਕਰਕੇ ਵੀ ਦੇਖਣਾ ਵੀ ਜੋ ਗੁਰਬਾਣੀ ਕਹਿੰਦੀ ਉਹ ਠੀਕ ਹੈ, ਉਹਦੇ ਉੱਤੇ ਅਮਲ ਕਰਨਾ। ਇਉਂ ਜਿਹੜਾ ਗੁਰਸਿੱਖ ਮਾਈ ਪਾਈ ਸੁਣ ਸੁਣ ਕੇ ਅਤੇ ਫਿਰ ਵੇਖੈ ਅਤੇ ਉਹਨੂੰ ਪ੍ਰੈਕਟੀਕਲ ਕਰਕੇ ਵੇਖਦਾ ਹੈ, ਸ਼ਬਦ ਮਿਲਾਏ ਉਸਨੂੰ ਸ਼ਬਦ ਰਾਹੀਂ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ, ਵੱਡੀ ਵਡਿਆਈ ਗੁਰਸੇਵਾ ਤੇ ਪਾਏ। ਇਹ ਜਿਹੜੀ ਸਭ ਤੋਂ ਵੱਡੀ ਵਡਿਆਈ ਹੈ ਨਾਮ ਦੀ, ਵੱਡੀ ਵਡਿਆਈ ਹੈ ਆਤਮਕ ਗਿਆਨ ਦੀ, ਇਹ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦੀ ਹੈ।
ਨਾਨਕ ਨਾਮ ਰਤੇ ਹਰ ਨਾਮ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਹਰ ਨਾਮ ਸਮਾਏ, ਉਹ ਅੱਗੇ ਨਾਮੀ ਵਾਹਿਗੁਰੂ ਵਿੱਚ ਵੀ ਸਮਾ ਜਾਂਦੇ ਨੇ, ਕਿਉਂਕਿ ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਇਹ ਗੁਰਮਤਿ ਦਾ ਸਿਧਾਂਤ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਦ ਪਾਰੋਂ ਭੁੱਲੋ ਭੁੱਲੋ। ਜਿਹੜੇ ਪਹਿਲੇ ਯੁਗਾਂ ਦੇ ਸਾਧਨ ਸਨ ਉਹ ਇਸ ਵੇਲੇ ਕਾਰਗਰ ਸਿੱਧ ਨਹੀਂ ਹੋ ਸਕਦੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਆਨ ਰੂਤੀ ਆਨ ਬੋਈਏ ਫਲ ਨਾ ਫੁੱਲੇ ਤਾਹੀਂ। ਜੇ ਰੁੱਤ ਕਿਸੇ ਹੋਰ ਬੀਜ ਬੀਜਣ ਦੀ ਹੈ ਤੇ ਅਸੀਂ ਬੀਜ ਕੋਈ ਹੋਰ ਬੀਜ ਦੇਈਏ ਉਹ ਫਲੀਭੂਤ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਨੇ ਹੁਣ ਨਾਮ ਦੀ ਵੱਤਰ ਹੈ, ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਹੁਣ ਨਾਮ ਜਪੋ, ਗੁਰੂ ਵਾਲੇ ਹੋ ਕੇ ਨਾਮ ਜਪੋ, ਨਾਮ ਦੁਆਰਾ ਹੀ ਨਾਮੀ ਦੀ ਪ੍ਰਾਪਤੀ ਹੋਣੀ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਨੇ ਉਹ ਨਾਮੀ ਵਾਹਿਗੁਰੂ ਵਿੱਚ ਸਮਾ ਗਏ ਹਨ।
ਗੌੜੀ ਗੁਆਰੇਰੀ ਮਹਲਾ ਤੀਜਾ, ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ।
ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਪਿਛਲੇ ਸ਼ਬਦ ਵਿੱਚ ਆਖਿਆ ਸੀ ਆਪੇ ਸੁਤਿਆਂ ਦੇ ਜਗਾਈ, ਉਹ ਵਾਹਿਗੁਰੂ ਆਪ ਹੀ ਸੁਤਿਆਂ ਨੂੰ ਜਗਾ ਦਿੰਦਾ। ਤੇ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਜਿਹੜੇ ਗੁਰਮੁਖ ਕੀ ਫਿਰ ਜਾਗਦੇ ਹੀ ਰਹਿੰਦੇ ਨੇ ਜਾਂ ਉਹ ਆਰਾਮ ਵੀ ਕਰਦੇ ਨੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਮੁਖ ਜੋ ਵੀ ਕਰਦੇ ਨੇ ਉਹ ਗਿਆਨ ਵਿੱਚ ਕਰਦੇ ਨੇ ਤੇ ਸਹਿਜ ਵਿੱਚ ਕਰਦੇ ਨੇ। ਇਹ ਗੁਰਮੁਖਾਂ ਦੀ ਅਵਸਥਾ ਹੈ, ਸਹਿਜੇ ਜਾਗੈ ਸਵੈ ਨਾ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ, ਕਿਉਂਕਿ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਇਸੇ ਲਈ ਪਹਿਲਾਂ ਉਹਨਾਂ ਦੀ ਵਿਚਾਰ ਕੀਤੀ ਜਾਂਦੀ ਹੈ। ਹਜ਼ੂਰ ਕਹਿੰਦੇ ਸਹਿਜੇ ਜਾਗੈ, ਜਿਹੜਾ ਗੁਰਮੁਖ ਹੈ ਉਹ ਗਿਆਨ ਦੀ ਅਵਸਥਾ ਵਿੱਚ ਜਾਗ ਪੈਂਦਾ ਹੈ। ਅਤੇ ਜਦੋਂ ਇੱਕ ਵਾਰੀ ਜਾਗ ਪਵੇ ਸਵੈ ਨਾ ਕੋਈ, ਫਿਰ ਉਹ ਕੋਈ ਸੌਂ ਨਹੀਂ ਸਕਦਾ। ਜਿਹਨੂੰ ਇੱਕ ਵਾਰੀ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇ, ਪਰ ਉਹ ਅਗਿਆਨਤਾ ਦੀ ਨੀਂਦ ਵਿੱਚ ਸੌਂ ਹੀ ਨਹੀਂ ਸਕਦਾ। ਇਹ ਗਿਆਨ ਦੀ ਅਵਸਥਾ ਹੀ ਐਸੀ ਹੈ, ਸਹਿਜੇ ਜਾਗੇ ਸਵੈ ਨਾ ਕੋਈ। ਵੀ ਜਦੋਂ ਕੋਈ ਗਿਆਨ ਅਵਸਥਾ ਵਿੱਚ ਜਾਗ ਪਵੇ, ਜਿਸ ਨੂੰ ਆਤਮ ਗਿਆਨ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇ, ਉਹ ਫਿਰ ਦੁਬਾਰਾ ਮੁੜ ਕੇ ਉਹ ਮਾਇਆ ਦੀ ਅਗਿਆਨਤਾ ਦੀ ਭਰਮ ਦੀ ਨੀਂਦ ਵਿੱਚ ਨਹੀਂ ਸੌਂ ਸਕਦਾ। ਪੂਰੇ ਗੁਰ ਤੇ ਬੂਝਾ ਜਨ ਕੋਏ, ਹਜ਼ੂਰ ਕਹਿੰਦੇ ਪੂਰੇ ਗੁਰੂ ਦੀ ਕਿਰਪਾ ਦੁਆਰਾ ਗਿਆਨ ਅਵਸਥਾ ਵਿੱਚ ਜਾਗਣ ਦੀ ਵਿਧੀ ਨੂੰ, ਤਰਕੀਬ ਨੂੰ, ਜੁਗਤੀ ਨੂੰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਸਮਝਦੇ। ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿਵੇਂ ਗਿਆਨ ਅਵਸਥਾ ਵਿੱਚ ਜਾਗਣਾ। ਹਾਂ, ਜਿਹੜਾ ਪੂਰੇ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਅਤੇ ਸਤਿਗੁਰੂ ਫਿਰ ਮਿਹਰ ਕਰਦੇ ਨੇ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਗਿਆਨ ਤਾਂ ਗੁਰੂ ਨੇ ਬਖਸ਼ਿਸ਼ ਕਰਨਾ ਨਾ,